ਛਾੜ ਮਨ ਹਰ ਵਿਮੁਖ ਸੰਗ।
ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਜਦੋਂ ਸਾਰਿਆਂ ਭਗਤਾਂ ਨੂੰ ਪ੍ਰਗਟ ਕਰਕੇ ਆਪਦੇ ਸਰੂਪ ਵਿਚੋਂ ਜਲ ਵਿਚੋਂ ਬਿੰਬ ਉਠਾ ਲਈ, ਉਹ ਜਲਮਾਂ ਸਮਾਈ ਹੈ, ਜਿਵੇਂ ਜਲ ਵਿਚੋਂ ਬੁਲਬਦੇ ਉਠਾ ਲਈਦੇ ਹੈ, ਐ ਆਪਦੇ ਸਰੂਪ ਚੋਂ ਸਾਰੇ ਭਗਤਾਂ ਨੂੰ ਗੁਰੂ ਸਾਹਿਬ ਪ੍ਰਗਟ ਕਰ ਲੈਂਦੇ ਸਨ। ਰਾਮਸਰ ਵਿਚ ਮਹਾਰਾਜ ਜਦੋਂ ਬਾਣੀ ਰਚਦੇ ਸੀ, ਉਹ ਭਗਤ ਤੱਕ ਸਾਖਿਆਤ ਹੋ ਕੇ ਬੈਠ ਜਾਂਦੇ ਸਨ, ਕਿਉਂਕਿ ਜਿਹੜੇ ਭਗਤ ਹਨ ਉਹ ਪਰਮੇਸ਼ਵਰ ਨੂੰ ਪਿਆਰੇ ਹੈ। ਜਿੱਥੇ ਉਹਨਾਂ ਆਪਦੇ ਸਰੂਪ ਚ ਲੀਨਤਾ ਕੀਤੀ ਹੈ, ਉੱਥੇ ਸਰਗੁਣ ਸਰੂਪ ਧਾਰ ਕੇ ਉਹਨਾਂ ਦੇ ਵਜੂਦ ਵੀ ਨਾਲ ਕਾਇਮ ਕਰ ਲਿਆ ਮਹਾਰਾਜ ਨੇ। ਜੇ ਕੋਈ ਕਹੇ ਮੁਕਤ ਨਹੀਂ ਹੋਏ ਹੋਣੇ, ਮੁਕਤ ਤਾਂ ਹੋਣਗੇ, ਜਿੱਥੇ ਸਰਗੁਣ ਸਰੂਪ ਈਸ਼ਵਰ ਧਾਰ ਕੇ ਕਿਹੜਾ ਮੁਕਤ ਨਹੀਂ ਹੈ, ਉਹ ਸਰੂਪ ਧਾਰ ਕੇ ਵੀ ਆਪਦੀ ਚੇਸ਼ਟਾ ਕਰਦਾ। ਇਵੇਂ ਜਿੱਥੇ ਜੇ ਅਵਗਤ ਭਗਤ ਹੈ ਆਪ, ਜਿੱਥੇ ਵਿਅਕਤੀ ਤੋਂ ਰਹਿਤ ਹੈ ਉੱਥੇ ਨਿਰੰਕਾਰ ਰੂਪ ਭਗਤ ਹੈ। ਜੇ ਪਸਰਾ ਪਸਾਰ ਸੰਤ ਪ੍ਰਤਾਪ, ਜਦੋਂ ਪਸਾਰਾ ਪਸਰਦਾ ਉੱਥੇ ਆਪਦੇ ਪਿਆਰਿਆਂ ਦਾ ਵੀ ਪ੍ਰਤਾਪ ਕਰਨ ਵਾਸਤੇ, ਜਿਵੇਂ ਭਗਤ ਜਿਹੜੇ ਸਨ ਇਹ ਪੰਜ ਪਿਆਰੇ ਵੀ ਭਗਤਾਂ ਦੀਆਂ ਦੇਹਾਂ ਚੋਂ ਆ ਕੇ ਮਹਾਰਾਜ ਦੇ ਨਾਲ ਆਏ ਸਨ। ਭਾਈ ਨੰਦ ਲਾਲ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਦੀ ਯਾਦਗਾਰ ਹੈ ਜਿਹੜੀ, ਇਹੋ ਹੀ ਦੁਨੀਆਂ ਸਾਨੂੰ ਲਿਆਈ ਹੈ, ਨਹੀਂ ਤਾਂ ਸਾਨੂੰ ਆਉਣ ਦੀ ਕੋਈ ਰੁਚੀ ਨਹੀਂ ਸੀ, ਇਉਂ ਪਿਆਰੇ ਮਹਾਰਾਜ ਦੇ ਮਗਰ ਮਗਰ ਕੌਂਤਕ ਦੇਖਣ ਵਾਸਤੇ। ਜਦੋਂ ਸਤਿਗੁਰੂ ਅਵਤਾਰ ਧਾਰਦੇ ਹੈ ਉਦੋਂ ਪਿਆਰੇ ਨਾਲ ਹੀ ਰੂਪ ਧਾਰ ਕੇ ਆ ਜਾਂਦੇ ਹਨ। ਜਦੋਂ ਮਹਾਰਾਜ ਜਾਂਦੇ ਹੈ ਆਪਣੇ ਸੱਚਖੰਡ 'ਚ ਉਦੋਂ ਨਾਲ ਹੀ ਲੈ ਜਾਂਦੇ ਹੈ। ਇਹੋ ਕੁਝ ਮੰਗਿਆ ਸੀ ਨਾ, ਸਮੀਪ ਮੁਕਤੀ ਮੰਗੀ ਸੀ ਮਹਾਰਾਜ ਸਾਹਿਬ ਤੋਂ। ਜਿਹੜੇ ਲੋਹਗੜ ਸਾਹਿਬ ਦੇ ਸ਼ਹੀਦ ਸੀ ਉਹਨਾਂ ਨੂੰ ਫਿਰ ਦਸਮ ਪਾਤਸ਼ਾਹ ਦੇ ਸਰੂਪ ਵਿੱਚ ਮਹਾਰਾਜ ਨੇ ਦਸਮ ਰੂਪ ਧਾਰ ਕੇ ਆਪਣੇ ਨਾਲ ਰੱਖਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਆਪਦੇ ਭਗਤਾਂ ਨੂੰ ਆਪ ਹੀ ਭਾਈ ਗੁਰਦਾਸ ਸਾਹਿਬ ਨੇ ਸ਼ੰਕਾ ਕੀਤੀ ਸੀ ਕਿ ਮਹਾਰਾਜ ਹੁਣ ਭਗਤਾਂ ਦੇ ਨਾਂ ਲਿਖਣ ਲੱਗ ਗਏ, ਅੱਗੇ ਗੁਰੂ ਨਾਨਕ ਨਾਂ ਤੇ ਸਾਰੀ ਬਾਣੀ ਤੁਸੀਂ ਸਾਰਿਆਂ ਗੁਰਾਂ ਦੀ ਲਿਖਾਈ ਸੀ। ਉਸ ਵੇਲੇ ਕਿਹਾ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਨੇ ਕਿ ਭਾਈ ਸਾਹਿਬ ਜੇ ਦਰਸ਼ਨ ਕਰਨੇ ਆ ਭਗਤਾਂ ਦੇ, ਜਿਸ ਵੇਲੇ ਤੁਸੀਂ ਲਿਖਣ ਵਾਸਤੇ ਸੇਵਾ ਚਾਹੁੰਦੇ ਹੋ ਉਦੋਂ ਇੱਕ ਪਹਿਰ ਪਹਿਲਾਂ ਦਰਸ਼ਨ ਇੱਥੇ ਤੰਬੂ 'ਚ ਆ ਕੇ ਕਰਿਓ। ਭਾਈ ਗੁਰਦਾਸ ਸਾਹਿਬ ਜੀ ਬੜੇ ਉਤਸ਼ਾਹ ਦੇ ਨਾਲ ਦੂਸਰੇ ਦਿਨ ਪਹਿਲਾਂ ਹੀ ਲਿਖਾਈ ਦੀ ਸੇਵਾ ਤੋਂ ਨਿਤਨੇਮ ਕਰਕੇ ਵਿਹਲਾ ਹੋ ਕੇ ਜਦ ਤੰਬੂ 'ਚ ਆਇਆ ਤੇ ਸਾਰੇ ਭਗਤ ਗੁਰੂ ਸਾਹਿਬ ਦੇ ਪਾਸ ਬੈਠੇ ਵੇਖੇ। ਸਾਰਿਆਂ ਭਗਤਾਂ ਨੂੰ ਭਾਈ ਗੁਰਦਾਸ ਜੀ ਨੂੰ ਨਮਸਕਾਰ ਕੀਤੀ ਤੇ ਭਗਤਾਂ ਨੂੰ ਭਾਈ ਗੁਰਦਾਸ ਸਾਹਿਬ ਨੇ ਨਮਸਕਾਰ ਕੀਤੀ। ਦੱਸਿਆ ਵੀ ਮੇਰਾ ਨਾਂ ਕਬੀਰ ਹੈ। ਇਸ ਭਗਤ ਨੂੰ ਦੱਸਿਆ ਮੇਰਾ ਰਾਮਾਨੰਦ ਨਾਂ ਹੈ, ਮੇਰਾ ਨਾਂ ਪਰਮਾਨੰਦ ਹੈ, ਮੇਰਾ ਨਾਂ ਸੂਰਦਾਸ ਹੋਇਆ, ਮੇਰਾ ਨਾਂ ਨਾਮਦੇਵ ਹੈ, ਰਵਿਦਾਸ ਹੋਇਆ, ਸਧਨਾ ਹੈ, ਜੈਦੇਵ ਹੈ, ਬੇਣੀ ਹੈ, ਤ੍ਰਿਲੋਚਨਾ ਹੈ, ਸਾਰਿਆਂ ਭਗਤਾਂ ਨੇ ਪੀਪਾ ਹੈ ਮੇਰਾ ਨਾਂ, ਸਹਿਣ ਭਗਤ ਹੈ ਧੰਨਾ, ਸਾਰਿਆਂ ਭਗਤਾਂ ਨੇ ਆਪਦੇ ਨਾਂ ਦੱਸੇ। ਸੁਣ ਕੇ ਭਾਈ ਸਾਹਿਬ ਨੂੰ ਪ੍ਰਤੀਤ ਆ ਗਈ। ਜਦੋਂ ਬਾਹਰ ਤੰਬੂ ਤੋਂ ਨਿਕਲੇ ਵਿਦਿਆ ਕਰਨ ਚੱਲੇ ਤੇ ਸਾਰੇ ਅਲੋਪ ਹੋ ਗਏ। ਵੇਖ ਕੇ ਭਾਈ ਸਾਹਿਬ ਨੂੰ ਮੱਥਾ ਟੇਕਿਆ ਕਿ ਮਹਾਰਾਜ ਆਪਦੀ ਕੁਦਰਤ ਨੂੰ ਤੁਸੀਂ ਆਪ ਹੀ ਜਾਣਦੇ ਹੋ। ਇਸ ਪ੍ਰਕਾਰ ਭਾਈ ਸਾਹਿਬ ਨੂੰ ਦਰਸ਼ਨ ਵੀ ਕਰਾਏ ਸਨ। ਹੁਣ ਇਹ ਜਦੋਂ ਭਗਤ ਰਾਮ ਪਰਮਾਨੰਦ ਦੀ ਬਾਣੀ ਲਿਖਾ ਚੁੱਕੇ, ਉਸ ਵਕਤ ਸੂਰਦਾਸ ਨੂੰ ਆਗਿਆ ਕੀਤੀ ਮਹਾਰਾਜ ਨੇ ਕਿ ਹੇ ਸੂਰਦਾਸ ਤੂੰ ਆਪਣੀ ਬਾਣੀ ਲਿਖਾ। ਇਹ ਭਗਤ ਸੂਰਦਾਸ ਸਾਧ ਸੰਗਤ ਜੀ, ਇਹਦਾ ਨਾਮ ਬਿਲ ਮੰਗਲ ਸੀ, ਇਹ ਬ੍ਰਾਹਮਣ ਸੀ ਅਤੇ ਇਹਦਾ ਸੁਭਾਅ ਇਹੋ ਜਿਹਾ ਸੀ, ਨਦੀ ਦੇ ਕਿਨਾਰੇ ਤੇ ਇੱਕ ਸ਼ਿਵ ਦੁਆਰਾ ਠਾਕੁਰ ਦੁਆਰਾ ਸੀ, ਉਹ ਠਾਕੁਰ ਦੁਆਰੇ 'ਚ ਪੂਜਾ ਠਾਕੁਰਾਂ ਦੀ ਰੋਜ਼ ਕਰਿਆ ਕਰੇ ਤੇ ਇਸ ਪ੍ਰਕਾਰ ਪੂਜਾ ਕਰਦੇ ਕਰਦੇ ਦਾ ਨੌਜਵਾਨ ਇਹ ਸੀਗਾ। ਇੱਕ ਦਿਨ ਨਦੀ ਤੋਂ ਪਾਰ ਜਦੋਂ ਵੇਖਿਆ ਉੱਥੇ ਬੇਸਵਾਰੀ ਅਟਾਰੀ ਪਾਈ ਹੋਈ ਹੈ ਨਦੀ ਤੋਂ ਪਾਰ, ਉਹਦਾ ਰੂਪ ਵੇਖ ਕੇ ਇਹਦਾ ਚਿੱਤ ਮੋਹਿਆ ਗਿਆ। ਰੋਜ਼ ਹੀ ਪੂਜਾ ਠਾਕੁਰਾਂ ਦੀ ਕਰਨ ਦੇ ਬਹਾਨੇ ਆਇਆ ਕਰੇ ਤੇ ਉਹ ਬੇਸਵਾਲ ਵੇਖਦਾ ਰਿਹਾ ਕਰੇ ਜਿੰਨਾ ਚਿਰ ਉੱਥੇ ਬੈਠੀ ਰਿਹਾ ਕਰੇ। ਇਸ ਤਰ੍ਹਾਂ ਇਹਨੂੰ ਬਹੁਤ ਪ੍ਰੇਮ ਲੱਗ ਗਿਆ। ਇਹ ਪ੍ਰੇਮ ਲੱਗਣ ਤੋਂ ਸਾਧ ਸਿੰਘ ਜੀ, ਇੱਕ ਦਿਨ ਦੀ ਗੱਲ ਸੀ, ਬੇਸਵਾ ਜਿਹੜੀ ਸੀ ਉਹ ਵਰਖਾ ਦੀਆਂ ਘਟਾਂ ਬਹੁਤ ਆਈਆਂ, ਨਾ ਆਈ ਬਾਹਰ ਨਾ ਚਵਾਰੇ ਤੋਂ ਨਿਕਲੀ। ਉਸ ਦਿਨ ਇਹ ਬਾਹਲਾ ਵਿਆਕਲ ਹੋ ਗਿਆ, ਰਾਤ ਪੈ ਗਈ ਤੱਕਦੇ ਤੱਕਦੇ ਨਾ ਉਹ ਬਾਹਰ ਨਿਕਲੀ। ਫਿਰ ਉਸ ਵਕਤ ਸਾਧ ਸੰਗਤ ਜੀ ਬੇਸਵਾ ਨੂੰ ਮਿਲਣ ਵਾਸਤੇ ਆਪ ਗਿਆ। ਜੋ ਮਿਲਣ ਵਾਸਤੇ ਨਦੀ ਤੇ ਕਿਨਾਰੇ ਤੇ ਗਿਆ, ਬੜੀ ਨਦੀ ਠਾਠਾ ਮਾਰਦੀ ਹੈ, ਉਹ ਨਦੀ ਦੇ ਵਿੱਚ ਬਾਹਲੀ ਭਿਆਨਕ। ਉਸ ਵੇਲੇ ਸਾਧ ਸੰਗਤ ਜੀ ਘਟਾਂ ਕਾਲੀਆਂ ਸੀ ਤੇ ਨੀਰੀ ਰਾਤ ਸੀ, ਛਾਪਿਆਂ ਦੇ ਚੜੀ ਹੋਈ ਇੱਕ ਸਾਧ ਸਿੰਘ ਜੀ ਲੋਥ ਪਈ ਸੀ। ਉਸ ਲੋਥ ਨੂੰ ਇਹ ਸਮਝਿਆ ਮੇਰੇ ਵਾਸਤੇ ਤੁਲਾ ਭੇਜਿਆ, ਉਸਦੇ ਉੱਤੇ ਬੈਠ ਗਿਆ। ਬਹਿ ਕੇ ਜਦੋਂ ਪਾਰ ਹੋਇਆ, ਇਹਨੂੰ ਪਤਾ ਨੀ ਉਸ ਕਿਨਾਰੇ ਨਾਲ ਘੜਿਆ ਕੇ ਅੱਗੇ ਫਿਰ ਉਹ ਹਵੇਲੀ ਦੇ ਲਾਰੇ ਫਿਰਿਆ ਤੇ ਬਿਸਵਾ ਦਾ ਬਾਰੜ ਆਇਆ ਸੀ, ਸਾਰੇ ਬਾਰ ਬੰਦ ਸੀ। ਇੱਕ ਬੜਾ ਭਾਰੀ ਅਸਰਾਰ ਸੱਪ ਸੀ, ਉਹਦੇ ਪਨਾਲੇ ਦੇ ਵਿੱਚ ਥੱਲੇ ਨੂੰ ਲਮਕਦਾ ਸੀ। ਉਹ ਚਵਾਰੇ ਉਹਦੇ ਚਵਾਰੇ ਵੱਲ ਨੂੰ ਉਸ ਸੱਪ ਦਾ ਬਹੀਣ ਦੇ ਵਿੱਚ ਜਿੱਥੋਂ ਪਾਣੀ ਨਿਕਲਦਾ ਉੱਥੇ ਉਹਦਾ ਸਿਰੀ ਸੀ। ਅਸਰਾਰ ਸੱਪ ਜਿਹੜੇ ਹੁੰਦੇ ਆ ਸਿਰ ਦੇ ਜ਼ੋਰ ਨਾਲ ਕਾਫੀ ਬੋਝ ਸਹਾਰ ਲੈਂਦੇ ਆ। ਉਹ ਲਮਕਦਾ ਵੇਖ ਕੇ ਇਹਨੇ ਕਿਹਾ ਮੇਰੇ ਵਾਸਤੇ ਖਾਨੀ ਰੱਸਾ ਭੇਜਿਆ। ਉਸ ਕਮੰਧ ਨੂੰ ਹੱਥ ਪਾ ਕੇ ਸਤਸੰਗ ਜੀ ਉੱਤੇ ਜਦੋਂ ਚੜਿਆ, ਉੱਤੇ ਚੜੇ ਤਾਂ ਖੜਕਾ ਹੋਇਆ ਪਾਣੀ ਦਾ। ਉਸ ਨੂੰ ਪੁੱਛਿਆ ਤੂੰ ਕੌਣ ਹੈ? ਇਹ ਕਹਿਣ ਲੱਗਾ ਮੈਂ ਹਰੋਜ਼ ਤੇਰੇ ਦਰਸ਼ਨ ਦਾ ਚਾਹਵਾਨ, ਅੱਜ ਤੂੰ ਨਿਕਲੀ ਨੀ ਬਾਹਰ ਤੇ ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਵਿਆਕਲ ਹੋ ਗਿਆ। ਕਹਿਣ ਲੱਗੀ ਤੂੰ ਕਿਵੇਂ ਆ ਗਿਆ ਕਿ ਤੈਂ ਮੇਰੇ ਵਾਸਤੇ ਰੱਸਾ ਲਮਕਾਇਆ ਸੀ? ਜਦੋਂ ਬੇਸਵਾ ਨੇ ਕਿਹਾ ਦੇਖਿਆ ਕਿ ਰੱਸਾ ਕਿੱਥੇ ਲਮਕਾਇਆ, ਉਸ ਵੇਲੇ ਹੁਣ ਦੀਵਾ ਲੈ ਕੇ ਵੇਖਿਆ ਤਾਂ ਬੜਾ ਭਾਰੀ ਸੱਪ ਅਸਰਾਨ ਲਮਕਦਾ ਪਨਾਲੇ ਵਿੱਚ। ਕਹਿਣ ਲੱਗੀ ਓਹੋ ਪੁਰਖਾ, ਮੇਰੇ ਭੈੜੇ ਸਰੀਰ ਵਾਸਤੇ ਤੈਨੂੰ ਅਸਰਾਰਾਂ ਨਹੀਂ ਪ੍ਰਤੀਤ ਹੋਈਆਂ, ਇਹ ਰੱਸਾ ਪ੍ਰਤੀਤ ਹੋਇਆ ਹੈ। ਜੇ ਤੂੰ ਪਰਮੇਸ਼ਰ ਨਾਲ ਇੰਨਾ ਪਿਆਰ ਪਾ ਲੈਂਦਾ ਤੂੰ ਮੁਕਤ ਹੋ ਜਾਂਦਾ। ਮੈਂ ਤਾਂ ਹੁਣ ਇਹ ਬੇਸਵਾ ਦਾ ਪੇਸ਼ਾ ਛੱਡ ਦਿੰਦੀ ਹੈ ਤੇ ਤੈਂ ਇੰਨਾ ਮੇਰੇ ਸਰੀਰ ਪਿੱਛੇ ਹੱਡ ਚੰਮ ਪਿੱਛੇ ਪਿਆਰ ਕੀਤਾ, ਮੈਂ ਤਾਂ ਪਰਮੇਸ਼ਰ ਦੀ ਬੰਦਗੀ ਕਰੂੰ। ਚੱਲ ਮੈਂ ਦੇਖਾਂ ਤੁਲਾ ਤੇਰੇ ਵਾਸਤੇ ਕਿਹੜਾ ਭੇਜਿਆ ਸੀ। ਜਦੋਂ ਵੇਖਿਆ ਮੁਰਦਾ ਛਾਪਿਆਂ ਚ ਅੜਿਆ ਆ ਵੇਖਿਆ, ਹੈਰਾਨ ਹੋ ਗਈ। ਕਹਿੰਦੇ ਉਹ ਤੈਨੂੰ ਮੋਜ ਪਏ, ਇਹਨੂੰ ਮੁਰਦਾ ਨੀ ਪ੍ਰਤੀਤ ਹੋਇਆ, ਮੁਰਦੇ ਦੇ ਉੱਤੋਂ ਦੀ ਮਰੇ ਦੇ ਉੱਤੋਂ ਦੀ ਤੂੰ ਆਇਆ ਹੈ। ਉਸ ਵੇਲੇ ਬੇਸਵਾ ਦਾ ਪੇਸ਼ਾ ਛੱਡ ਕੇ ਬਣ ਚਲੀ ਗਈ। ਇਹ ਵੀ ਜੀ ਭਿਆਣੇ ਦਾ ਕੱਚਾ ਚਿੱਤ ਸੀ, ਇਹ ਵੀ ਤੁਰ ਪਿਆ। ਤੁਰ ਕੇ ਸਾਧ ਸੰਗਤ ਜੀ ਇਸ ਪ੍ਰਕਾਰ ਬਣ ਚ ਜਾ ਬੈਠਾ, ਅੱਖਾਂ ਮੀਚ ਕੇ ਬਹਿ ਰਿਹਾ ਕਰੇ। ਸ਼ਾਹੂਕਾਰ ਨਿਕ ਨੇ ਸੋਚਿਆ ਕਿ ਇਹ ਕੋਈ ਮਹਾਤਮਾ ਬੈਠੇ ਹੈ, ਅੰਨ ਮੰਗਣ ਨਹੀਂ ਜਾਂਦੇ ਸ਼ਹਿਰ ਵਿੱਚ, ਇਹਨਾਂ ਨੂੰ ਪ੍ਰਸ਼ਾਦ ਮੈਂ ਦੇ ਆਇਆ ਕਰਾਂ। ਉਹ ਪ੍ਰਸ਼ਾਦਾ ਲੈ ਕੇ ਚੱਲਿਆ ਜਾਇਆ ਕਰੇ, ਅੱਖਾਂ ਮੀਤੀ ਬੈਠੇ ਤੋਂ ਰੱਖਿਆ ਕਰੇ, ਜਦੋਂ ਝਾਕਿਆ ਕਰੇ ਪ੍ਰਸ਼ਾਦਾ ਅੱਗੇ ਪਿਆ ਖਾ ਲਿਆ ਕਰੇ। ਇਸ ਪ੍ਰਕਾਰ ਪਰਮੇਸ਼ੁਰ ਦੇ ਚਿੰਤਨ ਕਰਨ ਵਿੱਚ ਲੱਗ ਗਿਆ। ਇੱਕ ਮਹਾਤਮਾ ਨੇ ਇਹਨੂੰ ਨਾਮ ਦਾ ਉਪਦੇਸ਼ ਦੇ ਦਿੱਤਾ, ਇਉਂ ਕਰਦਾ ਰਿਹਾ ਪਰ ਚਿੱਤ ਵਿਸ਼ੇ ਦੀ ਵਾਸ਼ਨਾ ਨਾ ਮਿਟੀ, ਚਿੱਤ 'ਚ ਵਾਸ਼ਨਾ ਬਣੀ ਰਹੀ। ਇਸੇ ਪ੍ਰਕਾਰ ਕੁਝ ਸਮਾਂ ਗੁਜ਼ਰਿਆ, ਉਹ ਸ਼ਾਹੂਕਾਰ ਦੇ ਘਰੋਂ ਰੋਟੀ ਆਉਂਦੀ ਰਹੀ ਤੇ ਬਣ 'ਚ ਬੈਠਾ ਰਿਹਾ ਕਰੇ। ਇੱਕ ਦਿਨ ਦੀ ਗੱਲ ਹੈ, ਸ਼ਾਹੂਕਾਰ ਨੂੰ ਕੰਮ ਸੀ। ਸ਼ਾਹੂਕਾਰ ਨੇ ਕਹਿੰਦੀ ਜਿਨ੍ਹਾਂ ਦਾ ਪ੍ਰਸ਼ਾਦਾ ਲੈ ਕੇ ਜਾਣਾ ਮੈਂ ਵੀ ਉਹਨੇ ਦਰਸ਼ਨ ਕਰਿਆ ਵਾਂ। ਇਹ ਪ੍ਰਸ਼ਾਦਾ ਲੈ ਕੇ ਆਈ, ਉਹਦਣ ਅੱਖਾਂ ਖੋਲ੍ਹੀ ਬੈਠਾ ਸੀ ਸੁੱਤੇ। ਜਦੋਂ ਅੱਖਾਂ ਖੋਲ੍ਹੀ ਬੈਠਾ ਸੀ ਉਸ ਵਕਤ ਪ੍ਰਸ਼ਾਦਾ ਲਿਆ ਸ਼ੱਕ, ਉਹ ਸ਼ਾਹੂਕਾਰ ਦੀ ਰੂਪ ਦੇ ਉੱਤੇ ਡੋਲ ਗਿਆ ਇਹਦਾ ਚਿੱਤ। ਡੋਲ ਕੇ ਮਗਰ ਹੀ ਉਹ ਸ਼ਾਹੂਕਾਰ ਦੇ ਘਰ ਸ਼ਾਹੂਕਾਰਨੀ ਦੇ ਆ ਗਿਆ। ਜਦੋਂ ਆਇਆ ਸ਼ਾਹੂਕਾਰਨੀ ਨੇ ਜਾ ਕੇ ਦੱਸਿਆ, ਸ਼ਾਹੂਕਾਰ ਉਹ ਸਾਧ ਤਾਂ ਮਗਰ ਹੀ ਆ ਗਿਆ। ਕਹਿਣ ਲੱਗਾ ਕਿ ਚੱਲ ਉਹਦੀ ਸੇਵਾ ਕਰੀਏ। ਸ਼ਾਹੂਕਾਰ ਵੀ ਆਪ ਆ ਗਿਆ, ਆ ਕੇ ਮੰਜਾ ਡਾਹ ਦਿੱਤਾ ਬਿਠਾ ਲਏ। ਕਹਿਣ ਲੱਗੇ ਮਹਾਰਾਜ ਸੇਵਾ ਦੱਸੋ। ਉਸ ਵੇਲੇ ਮਨ ਦੇ ਵਿੱਚ ਬਹੁਤ ਵਿਰਾਗ ਹੋ ਗਿਆ, ਕਹਿੰਦੇ ਮੈਂ ਬੜੀ ਗਲਤੀ ਕੀਤੀ ਹੈ। ਕਹਿਣ ਲੱਗੇ ਵੀ ਸੇਵਾ ਮੇਰੀ ਇਹ ਹੈ, ਲਾਲ ਤੋੜ ਕਰਕੇ ਮੈਨੂੰ ਲਿਆ ਦਿਓ। ਉਸ ਵੇਲੇ ਉਹ ਕਹਿ ਰਿਹਾ ਨਾ ਮਹਾਰਾਜ ਉਹ ਨਾ ਕਰੋ। ਨਹੀਂ ਕਹਿੰਦੇ ਮੇਰੀ ਇਹ ਬੇਨਤੀ ਮੰਨੋ। ਅਖੀਰ ਉਹਨਾਂ ਨੂੰ ਅਸਾਧ ਦਾ ਬਚਨ ਮੰਨਣਾ ਪਿਆ, ਲਾਲ ਸੁਰਖ ਤੋੜ ਕਰਕੇ ਅੱਗ ਦੇ ਨਾਲ ਇਹਨੂੰ ਦਿੱਤੇ, ਇਹਨਾਂ ਅੱਖਾਂ 'ਚ ਫੇਰ ਲਏ। ਕਹਿੰਦਾ ਇਹਨਾਂ ਅੱਖਾਂ ਦਾ ਕਸੂਰ ਹੈ, ਇਹਨੇ ਮੈਨੂੰ ਖਰਾਬ ਕੀਤਾ। ਇਉਂ ਇਹਦਾ ਨਾਂ ਉਦਣ ਤੋਂ ਬਿੱਲ ਮੰਗਲ ਸੀ, ਪਹਿਲਾਂ ਨਾਂ ਸੂਰਦਾਸ ਹੋ ਗਿਆ। ਫਿਰ ਅੱਖਾਂ ਇਹਦੀਆਂ ਜਦੋਂ ਠੀਕ ਹੋ ਗਈਆਂ, ਸ਼ਾਹੂਕਾਰ ਨੂੰ ਕਹਿੰਦਾ ਮੈਨੂੰ ਤਾਂ ਬਣ 'ਚ ਹੀ ਉੱਥੇ ਛੱਡਿਆ। ਉਹ ਬਣ ਜਦੋਂ ਛੱਡਿਆ ਏ, ਇਹ ਕ੍ਰਿਸ਼ਨ ਭਗਵਾਨ ਦੀ ਉਪਾਸ਼ਨਾ ਕਰਿਆ ਕਰਦਾ ਸੀ। ਉਸ ਵਕਤ ਮਹਾਰਾਜ ਦੇ ਨਾਮ ਜਪਦਾ ਹੈ, ਜਪਦਿਆਂ ਜਪਦਿਆਂ ਸਾਧ ਸੰਗਤ ਜੀ ਇਸ ਨੂੰ ਅਤੀਸਾਰ ਲੱਗ ਗਏ। ਅਤੀਸਾਰ ਲੱਗਣ ਤੋਂ ਅੰਤਰਜਾਮੀ ਨੂੰ ਉਸ ਵੇਲੇ ਕੋਈ ਸੇਵਕ ਨਹੀਂ ਸੀ ਹੋਰ, ਆਪ ਹੀ ਇਹਦੇ ਸਾਰੇ ਸਰੀਰ ਦੀ ਸਫਾਈ ਕਰਿਆ ਕਰਨ। ਇਉਂ ਕੁਝ ਸਮਾਂ ਗੁਜ਼ਰ ਗਿਆ, ਅਤੀਸਾਰ ਤਾਂ ਹਟ ਗਏ। ਫਿਰ ਇਸ ਨੇ ਇੱਕ ਦਿਨ ਬੇਨਤੀ ਕੀਤੀ ਕਿ ਤੁਸੀਂ ਕੌਣ ਹੋ ਜਿਹੜੇ ਮੇਰੀ ਸੇਵਾ ਕਰਦੇ ਹੋ? ਉਸ ਵਕਤ ਕਿਹਾ ਬਈ ਕੋਈ ਹੋਏ ਤੈਨੂੰ ਕੀ, ਇਸ ਤਰ੍ਹਾਂ ਕਹਿ ਕੇ ਚਲੇ ਗਏ। ਫਿਰ ਇਹ ਕਹਿਣ ਲੱਗਾ ਦਿਲ ਚੋਂ ਕਿਵੇਂ ਨਿਕਲ ਜਾਵੇਗਾ, ਮੇਰੇ ਮਨ 'ਚ ਤਾਂ ਤੂੰ ਵਸਿਆ ਹੋਇਆ, ਹੁਣ ਮੈਂ ਛੱਡ ਨਹੀਂ ਸਕਦਾ ਤੈਨੂੰ, ਮੈਨੂੰ ਦਰਸ਼ਨ ਦਿਓ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹਨੂੰ ਦਰਸ਼ਨ ਦੇਣ ਵਾਸਤੇ ਆਪ ਸੂਰਮੇ ਬਣ ਕੇ ਬੈਠ ਗਏ ਅਤੇ ਆਪਦੀਆਂ ਅੱਖਾਂ ਇਹਨੂੰ ਲਾ ਦਿੱਤੀਆਂ। ਆਪਦੀਆਂ ਅੱਖਾਂ ਜਦੋਂ ਇਹਨੂੰ ਲਾਈਆਂ ਤੇ ਉਸ ਵੇਲੇ ਕਹਿਣ ਲੱਗਾ ਮਹਾਰਾਜ ਅੱਖਾਂ ਦਾ ਘਾਟਾ ਸੀ ਤੁਹਾਨੂੰ, ਹੋਰ ਅੱਖਾਂ ਲਾਉਣ ਦੇ ਤੁਸੀਂ ਸੂਰਮੇ ਬਣ ਕੇ ਬਹਿ ਗਏ ਹੋ। ਕਹਿੰਦੇ ਸੂਰਦਾਸ ਇੱਕ ਜਨਮ ਪ੍ਰਵਾਨ ਕਰ ਲਾ ਹੋਰ, ਤਾਂ ਸਾਬਤ ਸੂਰਤ ਆਪ ਵਿਗਾੜੀ ਹੈ, ਅੱਖਾਂ ਨੂੰ ਤਾਂ ਸਾਂਭ ਕੇ ਨਹੀਂ ਸੀ ਰੱਖਿਆ, ਇਹਨਾਂ ਨੂੰ ਪਰਾਏ ਘਰ ਵੱਲ ਤੋਰਿਆ ਸੀ, ਫੇਰ ਤਾਂ ਇਹਨੂੰ ਡੰਡ ਦਿੱਤਾ ਅੱਖਾਂ ਨੂੰ। ਇਸ ਕਰਕੇ ਤੈਨੂੰ ਬਈ ਇੱਕ ਜਨਮ ਹੋਰ ਧਾਰਨਾ ਪਊਗਾ, ਜੇ ਅੱਖਾਂ ਲੈਣੀਆਂ ਤੈਨੂੰ ਅੱਖਾਂ ਦੇ ਦਿੰਦੇ ਆ। ਸੁਣ ਕੇ ਕਹਿੰਦਾ ਨਾ ਮਹਾਰਾਜ, ਜਨਮ ਨਾ ਹੋਰ ਦਿਓ, ਇਸੇ ਜਨਮ ਚ ਬਖਸ਼ ਲਓ, ਮੈਂ ਸੂਰਦਾਸ ਹੀ ਚੰਗਾ। ਇਸ ਪ੍ਰਕਾਰ ਸੂਰਦਾਸ ਇਹ ਭਗਤ ਹੋਇਆ। ਫਿਰ ਉਹ ਵੇਸਵਾ ਆਈ, ਇਹਨੂੰ ਰੋਜ਼ ਭੋਜਨ ਦੇ ਜਾ ਕਰਨ ਮਹਾਰਾਜ ਸਾਹਿਬ। ਇਹ ਕਹਿਣ ਲੱਗਾ ਕਿ ਮੈਨੂੰ ਮਹਾਰਾਜ ਭੋਜਨ ਆਪ ਦੇ ਕੇ ਜਾਂਦੇ ਹੈ। ਇਹ ਜਦੋਂ ਭੋਜਨ ਦੱਸਿਆ, ਕਹਿੰਦੀ ਮੈਨੂੰ ਵੀ ਦਰਸ਼ਨ ਦਿਖਾ। ਉਸ ਵੇਲੇ ਬੇਸਵਾ ਨੇ ਪੇਸ਼ਾ ਆਪਦਾ ਛੱਡਤਾ ਸੀ, ਮਹਾਰਾਜ ਦੇ ਨਾਮ ਨੂੰ ਦੁਰਮਤ ਪਾਪ ਕਲੇਵਰ ਧੋਤਾ, ਉਹਦਾ ਸਰੀਰ ਸਾਫ਼ ਕਰਦਾ ਸੀ ਨਾਮ ਦੇ ਪ੍ਰਤਾਪ ਕਰਕੇ ਬੇਸਵਾ ਦਾ। ਬੇਸਵਾ ਨੂੰ ਫਿਰ ਇਹਨੂੰ ਭੋਜਨ ਚ ਰੱਖਾ, ਕਹਿੰਦੇ ਮੈਂ ਤੇਰਾ ਤਾਂ ਨਹੀਂ ਖਾਣਾ, ਜਿਹੜਾ ਤੈਨੂੰ ਦਰਸ਼ਨ ਦਾ ਉਹਦੇ ਦਿੱਤਾ ਖਾਣਾ। ਫਿਰ ਭਗਵਾਨ ਨੇ ਆ ਕੇ ਦਰਸ਼ਨ ਦਿੱਤੇ, ਦਰਸ਼ਨ ਦਿੱਤੇ ਤਾਂ ਬੇਸਵਾ ਨੇ ਉਸ ਵੇਲੇ ਚਰਨੀ ਢਹਿ ਪਈ, ਕਿਹਾ ਮਹਾਰਾਜ ਇਸ ਵਿਕਾਰੀ ਦੇ ਪਿੱਛੇ ਮੈਨੂੰ ਵੀ ਤੁਸੀਂ ਉਧਾਰਤਾ ਹੈ। ਇਉਂ ਇਹ ਬੇਸਵਾ ਦੀ ਤੇ ਇਸ ਆਪਣੇ ਸਤਸੰਗ ਜੀ ਬਿੱਲ ਮੰਗਲ ਨਾਵੇਂ ਬ੍ਰਾਹਮਣ ਦੀ ਸਾਖੀ ਹੈ। ਸੂਰਦਾਸ ਹੋ ਕੇ ਫਿਰ ਮਹਾਰਾਜ ਨੂੰ ਇਹ ਮਿਲਿਆ ਸੀ। ਹੁਣ ਇਹ ਸੂਰਦਾਸ ਭਗਤ ਜੀ ਗੁਰੂ ਸਾਹਿਬ ਦੇ ਪਾਸ ਆ ਕੇ ਬਾਣੀ ਸੁਣਾਉਂਦੇ ਹੈ, ਉਹ ਸੁਣੋ। ਮਹਾਰਾਜ ਸਾਹਿਬ ਜੀ ਕਹਿੰਦੇ ਹਨ,
ਛਾੜ ਮਨ ਹਰ ਵਿਮੁਖਨ ਕੋ ਸੰਗ।
ਹਜ਼ੂਰ ਫਰਮਾਉਂਦੇ ਹਨ, ਭਗਤ ਸੂਰਦਾਸ ਜੀ ਦੀ ਇੱਕ ਤੁਕ ਲਿਖਦੇ ਆ ਇੱਥੇ, ਛਾੜ ਮਨ ਹਰ ਵਿਮੁਖਨ ਕੋ ਸੰਗ। ਹੇ ਮੇਰੇ ਮਨਾ, ਹਰੀ ਤੋਂ ਜਿਹੜੇ ਬੇਮੁਖ ਆਦਮੀ ਹੈ, ਜੋ ਪਰਮੇਸ਼ਰ ਤੋਂ ਬੇਮੁਖ ਪੁਰਖ ਹੈ, ਉਹਨਾਂ ਦੀ ਸੰਗਤ ਨਾ ਕਰਿਆ ਕਰ, ਉਹਨਾਂ ਦੀ ਸੰਗਤ ਛੱਡ ਦੇ। ਵਿਸ਼ਿਆਂ ਨਾਲੋਂ ਵਿਸ਼ਈ ਬਾਹਲੇ ਕੁਸੰਗੀ ਹੁੰਦੇ ਹੈ। ਵਿਸ਼ਿਆਂ ਦੀ ਸੰਗਤ ਕਰਕੇ ਜਿਵੇਂ ਅੱਗ ਚ ਹੱਥ ਪਾਈਏ ਨਾ, ਆਦਮੀ ਸੜਨ ਤੋਂ ਬਚ ਰਹਿੰਦਾ ਹੈ, ਪਰ ਜੇ ਲੋਹਾ ਤਪਾਇਆ ਹੋਇਆ ਹੱਥ ਨਾਲ ਲੱਗ ਜਾਏ ਤੇ ਹੱਥ ਨਾਲ ਚਿੰਬੜ ਜਾਂਦਾ ਹੈ, ਉਹਦਾ ਬਾਹਲਾ ਭਾਰੀ ਦੁੱਖ ਹੁੰਦਾ ਹੈ। ਇਸੇ ਤਰ੍ਹਾਂ ਵਿਸ਼ਿਆਂ ਨਾਲੋਂ ਵਿਕਾਰੀ ਜਿਹੜੇ ਆਦਮੀ ਵਿਸ਼ਈ ਹੈ ਨਾ, ਉਹ ਬਾਹਲੇ ਭੈੜੇ ਹੈ, ਉਹਨਾਂ ਦੀ ਕੁਸੰਗਤ ਕਰਕੇ ਆਦਮੀ ਵਿਗੜ ਜਾਂਦਾ ਹੈ, ਕਦੇ ਸੁਧਰ ਨਹੀਂ ਸਕਦਾ। ਇਸ ਕਰਕੇ ਹਜ਼ੂਰ ਆਗਿਆ ਕਰਦੇ ਹਨ,
ਛਾੜ ਮਨ ਹਰ ਬਿਮੁਖਨ ਕੋ ਸੰਗ।
ਮੇਰੇ ਪਿਆਰੇ ਮਨ, ਜਿਹੜੇ ਪਰਮੇਸ਼ਰ ਤੋਂ ਬੇਮੁਖ ਹੈ, ਉਹਨਾਂ ਦੀ ਸੰਗਤ ਨਾ ਕਰਿਆ ਕਰ, ਛੱਡ ਦੇ। ਇਹ ਕੁਸੰਗਤ ਕਰਕੇ ਹੀ ਆਦਮੀ ਸਾਰੇ ਡਰਦੇ ਹੈ, ਕੁਸੰਗਤ ਤੋਂ ਸਰਕ ਸੰਦਨ ਆਦਿ ਕੋਈ ਭੈ ਕਰਦੇ ਹੈ। ਸੋ ਇਹ ਕੁਸੰਗਤ ਨੂੰ ਛੱਡ ਕੇ ਹਮੇਸ਼ਾ ਲਈ ਰਹਿਣਾ ਚਾਹੀਦਾ ਹੈ। ਇਹ ਜਦੋਂ ਤੁਕ ਸੂਰਦਾਸ ਜੀ ਨੂੰ ਉਚਾਰੀ, ਸੂਰਦਾਸ ਦੀ ਸਮਾਧੀ ਲੱਗ ਗਈ। ਜਿਸ ਵੇਲੇ ਸਮਾਧੀ ਲੱਗ ਗਈ, ਸਤਿਗੁਰੂ ਅਰਜਨ ਦੇਵ ਜੀ ਨੇ ਝਾਕੇ ਇਹਦੇ ਵੱਲ, ਸੂਰਦਾਸ ਦੀ ਸਮਾਧੀ ਲੱਗੀ ਹੈ, ਪ੍ਰੇਮ ਵਿੱਚ ਮਸਤ ਹੋਇਆ ਵੇਖ ਕੇ। ਸਤਿਗੁਰਾਂ ਨੇ ਕਿਹਾ ਵੀ ਇਹਨਾਂ ਨੂੰ ਭਾਈ ਗੁਰਦਾਸ ਜੀ ਜਗਾਉਣਾ ਨਹੀਂ, ਇਹਨਾਂ ਦੇ ਨਾਂ ਤੇ ਅਸੀਂ ਸ਼ਬਦ ਆਪ ਉਚਾਰ ਦਿੰਦੇ। ਸਮਾਧੀ ਚ ਲੀਨ ਹੋਇਆ ਸੂਰਦਾਸ ਵੇਖ ਕੇ, ਸਤਿਗੁਰੂ ਜੀ ਨੇ ਕੋਈ ਤੁਕ ਗੁਰਬਾਣੀ ਵਿੱਚ ਲਿਖਾਈ ਹੈ ਤੇ ਬਾਕੀ ਸਾਰਾ ਸ਼ਬਦ ਫਿਰ ਆਪਦੀ ਵੱਲੋਂ ਉਚਾਰਦੇ ਹੈ। ਜਿਸ ਵੇਲੇ ਸੂਰਦਾਸ ਦੀ ਸਮਾਧੀ ਖੁੱਲੀ, ਬਾਕੀ ਦੀਆਂ ਤੁਕਾਂ ਬੋਲਿਆ, ਬਾਕੀ ਦੀਆਂ ਤੁਕਾਂ ਜਿਹੜੀਆਂ ਹੈ ਉਹਦੇ ਵਿੱਚ ਆਉਂਦਾ ਹੈ ਜੀ, ਕੁੱਤੇ ਨਹਾ ਕੇ ਗੰਗਾ 'ਚ ਜਿਸ ਪ੍ਰਕਾਰ ਬੱਗ ਨਹੀਂ ਬਣ ਸਕਦੇ, ਗਊਆਂ ਨਹੀਂ ਬਣ ਸਕਦੇ, ਇਸ ਪ੍ਰਕਾਰ ਦੀਆਂ ਤੁਕਾਂ ਹੈ, ਉਹ ਭਾਈ ਬੰਨੋ ਨੇ ਲਿਖ ਲਈਆਂ ਸੀ। ਤੇ ਗੁਰੂ ਸਾਹਿਬ ਨੇ ਕਿਹਾ ਵੀ ਕੋਈ ਤੁਕ ਤੇਰੀ ਪ੍ਰਵਾਨ ਰਹੇਗੀ, ਰਾਗ ਹੁਣ ਸਮਾਪਤ ਹੋ ਗਿਆ ਹੈ, ਇਹ ਬਚਨ ਕਰਕੇ ਵੀ ਇੱਕੋ ਤੁਕ ਲਿਖੀ ਹੈ ਗੁਰੂ ਸਾਹਿਬ ਨੇ। ਇਹਦੇ ਨਾਮ ਤੇ ਸਿਰੋ ਪਾਓ ਗੁਰੂ ਅਰਜਨ ਸਾਹਿਬ ਬਖਸ਼ਦੇ ਹਨ, ਉਚਾਰਦੇ ਹਨ।
ਸਾਰੰਗ ਮਹੱਲਾ ਪੰਜਵਾਂ, ਸੂਰਦਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕੇ ਸੰਗ ਬਸੇ ਹਰ ਲੋਕ।
ਸੂਰਦਾਸ ਭਗਤ ਦੇ ਨਾਂ ਤੇ ਗੁਰੂ ਅਰਜਨ ਦੇਵ ਸਾਹਿਬ ਸਾਰੰਗ ਰਾਗ ਚ ਮਹੱਲਾ ਪੰਜਵਾਂ ਉਚਾਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ੁਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜਿਹਾ ਇਹਨਾਂ ਦਾ ਪ੍ਰੇਮੀ ਜੀਵਨ ਸੀ, ਉਹ ਜੀਵਨ ਮਹਾਰਾਜ ਸਾਹਿਬ ਇਹ ਸ਼ਬਦ ਜੀ ਗੁੰਥਨ ਕਰਦੇ ਹਨ।
ਹਰ ਕੇ ਸੰਗ ਬਸੇ ਹਰ ਲੋਕ,
ਜਿਹੜੇ ਭਾਈ ਹਰੀ ਦੇ ਲੋਕ ਹੈ, ਸੰਤ ਭਗਤ ਹੈ, ਗੋਬਿੰਦ ਲੋਕ ਹੈ, ਉਹ ਹਰੀ ਅਕਾਲ ਪੁਰਖ ਦੇ ਨਾਲ ਹੀ ਵਸਦੇ ਹੈ, ਹਰ ਵਕਤ ਮਹਾਰਾਜ ਚ ਲੀਨ ਰਹਿੰਦੇ ਹੈ, ਕਦੇ ਉਹ ਜੁਦਾ ਨਹੀਂ ਹੁੰਦੇ ਹਨ, ਹਰ ਵਕਤ ਮਹਾਰਾਜ ਭੇਦ ਹੋ ਕੇ ਰਹਿੰਦੇ ਹਨ। ਹਰੀ ਦਾ ਲੋਕ ਉਹਨਾਂ ਨੂੰ ਪ੍ਰਕਾਸ਼ ਹੋਇਆ, ਪ੍ਰਾਪਤ ਹੋਇਆ ਸਰੂਪ ਦਾ।
ਤਨ ਮਨ ਅਰਪ ਸਰਬਸ ਸਭ ਅਰਪਿਓ,
ਉਹਨਾਂ ਨੇ ਆਪਦਾ ਤਨ ਵੀ ਮਹਾਰਾਜ ਨੂੰ ਅਰਪ ਦਿੱਤਾ ਹੈ, ਮਨ ਵੀ ਭੇਟਾ ਕਰਤਾ ਹੈ, ਆਪਦੀ ਸਰਬੰਸ ਵੀ ਦੇ ਦਿੱਤੀ ਹੈ, ਜੋ ਕੁਛ ਹੈ ਅਰਪ ਦਿੱਤਾ ਹੈ। ਜਿਹਨਾਂ ਨੂੰ ਤਨ ਮਨ ਦਿੱਤਾ, ਹਰੀ ਨੇ ਉਹਨਾਂ ਨੂੰ ਆਪਣਾ ਸਰਬੰਸ ਅਰਪ ਦਿੱਤਾ ਹੈ, ਸਭ ਕੁਝ ਵਾਰਤਾ ਰਿਧੀਆਂ ਸਿੱਧੀਆਂ, ਨੌ ਰਿਧੀਆਂ, 18 ਸਿੱਧੀਆਂ, ਸਭ ਉਹਨਾਂ ਦੀਆਂ ਦਾਸੀਆਂ ਬਣਾ ਦਿੱਤੀਆਂ।
ਆਨੰਦ ਸਹਿਜ ਧੁਨ ਝੋ,
ਵੇਖੋ ਕਹਿੰਦੇ ਆਨੰਦ ਸਹਿਜ ਧੁਨ ਝੋ ਝੋਕ, ਸਹਿਜ ਸਰੂਪ ਦੇ ਆਨੰਦ ਦੀ ਧੁਨੀ ਇਹਦੇ ਅੰਦਰ ਲੱਗੀ ਹੈ, ਸਿਮਰਨ ਦੀ ਝੋਕ ਨਾਲ ਲਿਵ ਲੱਗੀ ਹੋਈ ਹੈ। ਝੋਕ ਜਿਵੇਂ ਟੂਲਾਂ ਲੱਗਦੀਆਂ ਹੁੰਦੀਆਂ ਅਮਲੀ ਦੀਆਂ, ਇਸ ਪ੍ਰਕਾਰ ਝੋਕ ਵਿਰਤੀ ਦੀ ਇੱਕ ਰਸ ਲੱਗੀ ਹੋਈ ਹੈ, ਲਿਵ ਲੱਗੀ ਹੋਈ ਹੈ।
ਰਹਾਉ ਦਰਸ਼ਨ ਪੇਖ ਭਏ ਨਿਰਭਈ,
ਦੇਖ ਲੋ ਮਹਾਰਾਜ ਦਰਸ਼ਨ ਕਰਕੇ ਸੂਰਦਾਸ ਨੂੰ ਦਿਸ਼ਿਆਂ ਦੀ ਫਿਰ ਇੱਛਾ ਨਹੀਂ ਰਹੀ। ਜਿਵੇਂ ਮੋਰੀ ਅਹੰ ਜਾ ਦਰਸ਼ਨ ਪਾਪ ਤੇ ਬਚਨੇ, ਸਾਡੀ ਹੰਗਤਾ ਦਰਸ਼ਨ ਪਾ ਕੇ ਜਾਂਦੀ ਹੈ। ਇਹਨਾਂ ਜਦੋਂ ਮਹਾਰਾਜ ਦਰਸ਼ਨ ਪਾ ਲਏ ਉਦੋਂ ਵਿਸ਼ੇ ਸਾਰੇ ਮਿਟ ਗਏ ਸੀ, ਫਿਰ ਵਿਸ਼ਿਆਂ ਦੀ ਵਾਸ਼ਨਾ ਨਹੀਂ ਰਹੀ ਸੀ। ਭਗਤ ਸੂਰਦਾਸ ਨੂੰ, ਸੂਰਦਾਸ ਜੀ ਦਾ ਕਸੂਰ ਸਾਗਰ ਗ੍ਰੰਥ ਹੈ ਹਜ਼ੂਰ ਸਾਹਿਬ ਚ ਲਿਖਦਾ, ਮੈਂ ਪੜ੍ਹਿਆ ਸੀ, ਉਹਦੇ 24 ਅਵਤਾਰਾਂ ਦੀ ਕਥਾ ਲਿਖੀ ਹੋਈ ਹੈ। ਅਤੇ ਉਸਦੇ ਸੂਰਦਾਸ ਜੀ ਦੇ ਦੀਰਘ ਤ੍ਰਿਪੰਗੀ ਛੰਦ ਸਾਰਿਆਂ ਛੰਦਾਂ ਨਾਲੋਂ ਵੱਧ ਕੇ ਵਧੀਕ ਸੁੰਦਰ ਹਨਗੇ। ਬੜੇ ਸੋਹਣੇ ਸੁੰਦਰ ਛੰਦ ਰਚੇ ਹੈ, ਬੜੀ ਸੋਹਣੀ ਕਾਵਿ ਦੀ ਰਚਨਾ ਹੈ। ਇਸ ਪ੍ਰਕਾਰ ਸੂਰਦਾਸ ਜੀ ਨੇ ਉਹ ਕਵਿਤਾ ਰਚੀ ਸੀ। ਉਹ ਕਵਿਤਾ ਇੱਥੇ ਬਾਣੀ ਚ ਨਹੀਂ ਰਚੀ, ਗੁਰੂ ਅਰਜਨ ਸਾਹਿਬ ਨੇ ਆਪ ਉਚਾਰਨ ਕੀਤਾ ਇਹਦੇ ਨਾਮ ਦਾ ਸ਼ਬਦ।
ਦਰਸ਼ਨ ਪੇਖ ਭਏ ਨਿਰਵਿਖਈ,
ਮਹਾਰਾਜ ਕਹਿੰਦੇ ਦਰਸ਼ਨ ਵੇਖ ਕੇ ਵਿਸ਼ਿਆਂ ਤੋਂ ਰਹਿਤ ਹੋ ਗਏ, ਨਿਰਵਿਕਾਰ ਹੋ ਗਿਆ ਜੀਵਨ ਭਾਈ ਸੂਰਦਾਸ ਭਗਤ ਦਾ।
ਪਾਏ ਹੈ ਸਗਲੇ ਥੋਕ,
ਸਾਰੇ ਥੋਕ ਪਦਾਰਥ ਧਰਮ ਅਰਥ ਕਾਮ ਮੋਖ ਮਹਾਰਾਜ ਦਰਸ਼ਨ ਕਰਕੇ ਪਾ ਲਏ ਹਨ।
ਆਨ ਵਸਤ ਸਿਉ ਕਾਜ ਨਾ ਕਛੂ ਹੈ,
ਦੇਖ ਲੋ ਹੁਣ ਹੋਰ ਕਿਸੇ ਵਸਤੂ ਨਾਲ ਕੰਮ ਹੀ ਨਹੀਂ ਕੁਛ ਰਿਹਾ ਇਹਦਾ, ਸਾਰੇ ਕਾਰ ਫਿਕਰ ਮੁੱਕ ਗਏ ਹਨ। ਅਸੀਂ ਮਿਹਰ ਕੀਤੀ ਮਹਾਰਾਜ ਨੇ,
ਸੁੰਦਰ ਬਦਨ ਅਲੋਕ,
ਮਹਾਰਾਜ ਦਾ ਸੋਹਣਾ ਸਰਗੁਣ ਸਰੂਪ ਦਾ ਬਦਨ ਚਿਹਰਾ ਅਲੋਕ ਦੇਖ ਕਰਕੇ, ਅਲੌਕਿਕ ਦੇਖ ਕਰਕੇ, ਅਸਚਰਜ ਦੇਖ ਕਰਕੇ ਚਿਹਰਾ, ਫਿਰ ਕਿਸੇ ਪ੍ਰਕਾਰ ਦੀ ਇੱਛਾ ਹੀ ਨਹੀਂ ਕੋਈ ਰਹੀ, ਸਾਰੀਆਂ ਇੱਛਾ ਮਹਾਰਾਜ ਨੇ ਪੂਰੀਆਂ ਕਰ ਦਿੱਤੀਆਂ।
ਸ਼ਿਆਮ ਸੁੰਦਰ ਤਾਜ ਆਨ ਜੋ ਚਾਹਤ,
ਇਹਨਾਂ ਦਾ ਐਸਾ ਨਿਸ਼ਚਾ ਹੋ ਗਿਆ ਮਹਾਰਾਜ ਦੇ ਭਜਨ ਕਰਕੇ, ਦਰਸ਼ਨ ਕਰਕੇ,
ਸਿਆਮ
ਦਰਸ਼ਨ ਵੇਖ ਕੇ ਵਿਕਾਰਾਂ ਤੋਂ ਰਹਿਤ ਹੋ ਗਏ, ਸਾਰੇ ਪਦਾਰਥ ਪਾ ਲਏ, ਹੋਰ ਕਿਸੇ ਚੀਜ਼ ਨਾਲ ਕੰਮ ਹੀ ਨਹੀਂ ਕੋਈ ਰਿਹਾ, ਸੁੰਦਰ ਸੋਹਣਾ ਮਹਾਰਾਜ ਸਰੂਪ ਅਲੌਕਿਕ ਦੇਖ ਕੇ ਚਰਜ।
ਸਿਆਮ ਸੁੰਦਰ ਤਾਜ ਆਨ ਜੋ ਚਾਹਤ,
ਇਹਨਾਂ ਦਾ ਭਗਤਾਂ ਦਾ ਇਹੋ ਜਿਹਾ ਨਿਸ਼ਚੈ ਹੁਣ ਸੂਰਦਾਸ ਜੀ ਦਾ, ਕਹਿੰਦੇ ਸ਼ਿਆਮ ਸੁੰਦਰ ਜੋ ਪਰਮੇਸ਼ਵਰ ਹੈ, ਸ਼ਿਆਮ ਸਰੂਪ ਧਾਰਨ ਵਾਲੇ, ਸੁੰਦਰ ਕੁੰਡਲ ਮੁਕਟ ਬੈਨ ਆਦਿਕ ਰੂਪ ਨੂੰ ਧਾਰਨ ਵਾਲਾ ਸਗੁਣ ਸਰੂਪ, ਇਹ ਸੁੰਦਰ ਸ਼ਾਮ ਸਰੂਪ ਧਾਰਨ ਵਾਲਾ ਜੋ ਹੈ, ਅਲਸੀ ਦੇ ਫੁੱਲ ਵਰਗਾ ਸੁੰਦਰ ਰੰਗ ਹੈ, ਜਿਸ ਦੀ ਬਾਬਤ ਕਬੀਰ ਸਾਹਿਬ ਜੀ ਨੇ ਧਿਆਨ ਵਿੱਚ ਇਸ ਪ੍ਰਕਾਰ ਵੀ ਕਿਹਾ ਹੈ, ਜਿਸ ਪ੍ਰਕਾਰ ਸਾਧ ਸੰਗਤ ਜੀ ਕੇਲੇ ਦੇ ਫੁੱਲ ਦੇ ਉੱਤੇ ਧੁੱਪ ਦਾ ਪ੍ਰਕਾਸ਼ ਪਵੇ ਨੀਲੇ ਤੇ, ਇਸ ਪ੍ਰਕਾਰ ਦੀ ਲਸ਼ਕ ਜਿਸ ਦੇ ਆਕਾਰ ਚੋਂ ਪੈਂਦੀ ਹੈ, ਇਉਂ ਸਾਵਲ ਸੁੰਦਰ ਰੂਪ ਬਣਾਵੇ ਬੇਣ ਸੰਤ ਸਭ ਮੋਹੇਗਾ, ਇਉਂ ਸੁੰਦਰ ਸਰੂਪ ਮਹਾਰਾਜ ਦਾ ਸ਼ਾਮ ਸੁੰਦਰ ਦੇਖ ਕਰਕੇ,
ਤਾਜ ਆਨ ਜੋ ਚਾਹਤ,
ਐਸਾ ਸਿਆਮ ਨਾਮ ਮਾਇਆ ਸਬਲ ਦਾ ਹੈ, ਆਪ ਹੀ ਮਾਇਆ ਸਬਲ ਹੈ, ਆਪ ਹੀ ਸੁੰਦਰ ਸਚੇਤਨ ਆਨੰਦ ਸਰੂਪ ਨਿਰਗੁਣ ਰੂਪ ਹੈ, ਜਿਹੜੇ ਉਸ ਨੂੰ ਛੱਡ ਕੇ ਆਨ ਹੋਰਨਾਂ ਪਦਾਰਥਾਂ ਨੂੰ ਚਾਹੁੰਦੇ ਹੈ, ਇਹ ਸੂਰਦਾਸ ਜੀ ਦਾ ਪੂਰਾ ਨਿਸ਼ਚਾ ਹੈ।
ਜਿਉਂ ਕੋਸ਼ਟੀ ਤਨ ਜੋ,
ਉਹਨਾਂ ਦਾ ਤਾਂ ਭਾਈ ਜੀਵਨ ਇਹੋ ਜਿਹਾ ਸਮਝੋ ਜਿਵੇਂ ਕੋਹੜੀ ਆਦਮੀ ਦੇ ਸਰੀਰ ਨੂੰ ਜੋਕ ਚਿੰਬੜੀਏ, ਜੇ ਉਹ ਕੋਹੜੀ ਦਾ ਖੂਨ ਪੀ ਕੇ ਜੋਕ ਮਰ ਜਾਂਦੀ ਹੈ, ਜੋਕ ਜਿਉਂਦੀ ਨਹੀਂ ਰਹਿ ਸਕਦੀ, ਐਸਾ ਵਿਗੜਿਆ ਖੂਨ ਹੁੰਦਾ ਉਹਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਉਹ ਆਦਮੀ ਜੇ ਮਹਾਰਾਜ ਨੂੰ ਛੱਡ ਕੇ ਹੋਰ ਕੁਛ ਚਾਹੁੰਦੇ ਹੈ, ਉਹ ਜਿਵੇਂ ਕੋਹੜੀ ਦੇ ਸਰੀਰ ਨੂੰ ਜੋਕ ਲਾ ਜਾਈਏ, ਐਂ ਭਾਈ ਉਹ ਮਰਦੇ ਹੀ ਹੈ ਸਦਾ, ਉਹ ਵਿਸ਼ਿਆਂ ਦੇ ਵਿੱਚ ਪੈ ਕੇ, ਕੁਸ਼ਤੀ ਆਦਮੀਆਂ ਦੀ ਨਿਆਈ ਉਹ ਵਿਸ਼ੇ ਹੈ, ਤੇ ਉਹ ਜਿਹੜੇ ਜੀਵ ਲੱਗਣ ਵਾਲੇ ਜੋਕ ਵਾਂਗੂ ਮਰਨ ਵਾਲੇ ਹਨ ਇਹ ਜੇ।
ਸੂਰਦਾਸ ਮਨ ਪ੍ਰਭ ਹੱਥ ਲੀਨੋ,
ਸੂਰਦਾਸ ਭਗਤ ਜੀ ਕਹਿੰਦੇ ਮੇਰਾ ਮਨ ਵਾਹਿਗੁਰੂ ਨੇ ਆਪਦੇ ਹੱਥ ਵਿੱਚ, ਕਿਰਪਾ ਰੂਪੀ ਹੱਥ ਵਿੱਚ ਪਕੜ ਲਿਆ ਹੈ।
ਦੀਨੋ ਇਹੋ ਪਰਲੋਕ,
ਮੇਰੇ ਤਾਂ ਹੀ ਪਰਲੋਕ ਜੋ ਸਾਰਿਆਂ ਲੋਕਾਂ ਦਾ ਪਰਾ ਰੂਪ ਪ੍ਰਕਾਸ਼ ਰੂਪ ਬ੍ਰਹਮ ਹੈ, ਜਿਹਨੂੰ ਚੰਦ ਸੂਰਜ ਆਦਿਕ ਵੀ ਪ੍ਰਕਾਸ਼ ਨਹੀਂ ਸਕਦੇ, ਐਸਾ ਪਰਾ ਰੂਪ ਜੋ ਬ੍ਰਹਮ ਹੈ, ਉਹ ਲੋਕ ਪ੍ਰਲੋਕ ਵਿੱਚ ਉਹ ਸਰੂਪ ਮੈਨੂੰ ਦੇ ਦਿੱਤਾ ਹੈ, ਕਿਰਪਾ ਕਰਕੇ ਇਸ ਲੋਕ ਚ ਵੀ ਪ੍ਰਕਾਸ਼ ਸਰੂਪ ਹੈ, ਪ੍ਰਲੋਕ ਚ ਵੀ ਉਹ ਸਦਾ ਨਾ ਰਹਿਣ ਵਾਲਾ ਹੈ, ਪ੍ਰਲੋਕ ਪਰਾ ਰੂਪ ਜੋ ਹੈ ਸਾਰੇ ਲੋਕ ਪ੍ਰਕਾਸ਼ਾਂ ਦਾ, ਸਾਰਿਆਂ ਦੇ ਪ੍ਰਕਾਸ਼ਕਾਂ ਦਾ ਪ੍ਰਕਾਸ਼ ਰੂਪ ਜੋ ਬ੍ਰਹਮ ਹੈ, ਉਹ ਸਾਨੂੰ ਦੇ ਦਿੱਤਾ ਹੈ ਭਗਤ ਜੀ ਨੇ। ਇਹ ਬਚਨ ਹੈ ਮਹਾਰਾਜ ਸਾਹਿਬ ਸੂਰਦਾਸ ਦੇ ਨਾਮ ਤੇ ਸ਼ਬਦ ਉਚਾਰੇ, ਫਿਰ ਸਮਾਧੀ ਖੁੱਲਣ ਤੋਂ ਭਾਈ ਬੰਨੋ ਨੇ ਜਿਹੜੀਆਂ ਤੁਕਾਂ ਸੀ ਬਾਕੀ ਦੀਆਂ ਲਿਖ ਲਈਆਂ ਸਨ।
ਸਾਰੰਗ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਬਿਨ ਕੌਣ ਸਹਾਈ ਮਨ ਕਾ।
ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਇਹ ਜੀਵੀ ਵਗੈਰ ਜਿਹੜਾ ਸਿੰਘ ਹੈ, ਇੱਕ ਉਸ ਨੂੰ ਬੀੜਾਂ ਦੇ ਉੱਤੇ ਪ੍ਰਚੋਲ ਕਰਕੇ ਸ਼ੰਕਾ ਕੀਤੀਆਂ ਕਿ ਕਬੀਰ ਦਾ ਸ਼ਬਦ ਜਿਹੜਾ ਪਹਿਲਿਆਂ ਨਾਲ ਕਿਉਂ ਨਹੀਂ ਲਿਖਿਆ, ਇਹ ਉਹਦੀ ਆਪਦੀ ਗਲਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਨੂੰ ਜਿੱਥੇ ਪ੍ਰਕਰਣ ਪਾਇਆ ਉੱਥੇ ਲਿਖਣਾ ਸੀ। ਜਿਵੇਂ ਤੀਜੇ ਪਾਤਸ਼ਾਹ ਦੇ ਸ਼ਬਦ ਧਨਾਸਰੀ ਦਾ ਨਦਰ ਕਰੇ ਤਾਂ ਸਿਮਰਿਆ ਜਾਏ ਪਹਿਲੇ ਪਾਤਸ਼ਾਹ ਦੇ ਸ਼ਬਦਾਂ ਚ ਲਿਖਿਆ। ਇਸੇ ਪ੍ਰਕਾਰ ਹੋਰ ਥਾਂ ਵੀ ਕਈਆਂ ਥਾਵਾਂ ਚ ਮਹਾਰਾਜ ਜੀ ਨੇ ਇਸ ਤਰ੍ਹਾਂ ਲਿਖੇ ਹੈ। ਤੋ ਗੁਰੂ ਮਹਾਰਾਜ ਸਾਹਿਬ ਨੂੰ ਇਸ ਤਰ੍ਹਾਂ ਭਗਤਾਂ ਨੂੰ ਇੱਥੇ ਵਿਰਾਗਮਈ ਸ਼ਬਦ ਦੀ ਲੋੜ ਸੀ ਵਿਰਾਗ ਕਥਨ ਕਰਨ ਵਾਸਤੇ। ਇਹ ਭਗਤ ਦਾ ਸ਼ਬਦ ਮਗਰੋਂ ਰਾਗ ਦੀ ਸਮਾਪਤੀ ਤੇ ਗੁਰੂ ਸਾਹਿਬ ਨੇ ਲਿਖਿਆ। ਜਿਵੇਂ ਸਤਿਗੁਰਾਂ ਨੂੰ ਪਾਇਆ, ਸਤਿਗੁਰੂ ਸੁਤੰਤਰ ਹੈ, ਸਾਡੀ ਅਲਪੱਗ ਜੀਵਾਂ ਦੀ ਕੀ ਬੁੱਧ ਹੈ ਸਮਝ ਸਕਦੀ ਹੈ। ਤਰਕ ਕਰਕੇ ਆਪਣੇ ਜੀਵਨ ਨੂੰ ਹੀ ਗੁਰੂ ਸਾਹਿਬ ਦੇ ਸਰਦਾ ਤੋਂ ਹੀਣੇ ਕਰਨਾ ਹੈ ਨਾ। ਗੁਰੂ ਸਾਹਿਬ ਦੀ ਭਾਵਨਾ ਨਹੀਂ ਉਹਨਾਂ ਪੁਰਖਾਂ ਤੇ ਜਿਹੜੇ ਗੁਰੂ ਸਾਹਿਬ ਦੇ ਕੀਤੇ ਤੇ ਸ਼ੰਕਾ ਕਰਦੇ ਹਨ। ਉਹ ਸਿੱਖੀ ਕਿਵੇਂ ਪ੍ਰਾਪਤ ਹੋਊ ਜਿਹੜੇ ਸਰਦਾ ਹੀਣੇ ਹਨ ਪੁਰਖ।
ਸਾਰੰਗ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕੌਣ ਸਹਾਈ ਮਨ ਕਾ।
ਜੋ ਇੱਕ ਤੁਕ ਤੇ ਇੱਕ ਅੱਖਰ ਤੇ ਵੀ ਸ਼ੰਕਾ ਕਰਦਾ ਹੈ ਉਹਦੇ ਸਤਸੰਗ ਜੀ ਸਿੱਖੀ ਦੇ ਨਿਸ਼ਚੇ ਚ ਸੰਸਾ ਹੈ। ਉਹ ਗੁਰੂ ਸਾਹਿਬ ਤੇ ਭਰੋਸੇ ਵਾਲਾ ਸਿੱਖ ਨਹੀਂ ਹੈ। ਜੋ ਕੁਝ ਗੁਰੂ ਸਾਹਿਬ ਨੇ ਅੱਖਰ ਅੱਖਰ ਲਿਖਿਆ ਹੈ ਪੂਰੇ ਕਾ ਕੀ ਹੈ ਸਭ ਕੁਝ ਪੂਰਾ ਘੱਟ ਵੱਧ ਕਿਸ ਨਾਹੀ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹਿ ਸਮਾਈ। ਜੋ ਕੁਝ ਪੂਰਿਆਂ ਸਤਿਗੁਰਾਂ ਨੇ ਕੀਤਾ ਠੀਕ ਹੈ, ਉਹਦੇ ਚ ਨਾ ਕੋਈ ਘਟਾ ਸਕਦਾ ਨਾ ਕੋਈ ਵਧਾ ਸਕਦਾ ਹੈ। ਜਿਹੜਾ ਕਰੂਗਾ ਉਸ ਮੂਰਖ ਦੇ ਹੱਥ ਕੁਛ ਨਹੀਂ ਆਉਣਾ। ਉਹ ਇੱਕ ਦੁਨੀਆਂ ਦੇ ਅੰਦਰ ਨਾਸਤਿਕਤਾ ਚ ਸਿੱਧ ਹੋ ਜਾਏਗਾ, ਗੁਰੂ ਤੋਂ ਬੇਮੁਖ ਹੋ ਜਾਏਗਾ ਅਤੇ ਜਿਹੜੇ ਉਹਦੇ ਆਖੇ ਲੱਗਣਗੇ ਉਹਨਾਂ ਨੂੰ ਵੀ ਨਾਸਤਿਕ ਬਣਾ ਦੇਗਾ। ਹੱਥ ਹੋਰ ਕੀ ਆਉਣਾ, ਆਪ ਬੇਮੁਖ ਹੋਊ ਹੋਰਨਾਂ ਨੂੰ ਬੇਮੁਖ ਕਰੇਗਾ। ਇਸ ਕਰਕੇ ਸਤਿਗੁਰਾਂ ਤੇ ਭਾਈ ਅੱਖਰ ਅੱਖਰ ਜੋ ਸਤਿਗੁਰਾਂ ਲਿਖਿਆ ਉਸਦੇ ਉੱਤੇ ਸਿਰ ਝੁਕਣਾ ਚਾਹੀਦਾ ਹੈ। ਸਾਨੂੰ ਤਾਂ ਮਹਾਰਾਜ ਸਾਹਿਬ ਨੇ ਜੋ ਕੁਝ ਕੀਤਾ ਠੀਕ ਹੈ ਪ੍ਰਵਾਨ ਹੈ। ਇਹੋ ਹੀ ਸਿੱਖੀ ਦੀ ਨਿਸ਼ਚਾ ਗੁਰਸਿੱਖ ਦੇ ਅੰਦਰ ਹੋਵੇ ਤਾਂ ਹੀ ਗੁਰੂ ਸਾਹਿਬ ਦੀ ਸਿੱਖੀ ਮਿਲ ਸਕਦੀ ਹੈ।
ਹਰ ਬਿਨ ਕੌਣ ਸਹਾਈ ਮਨ ਕਾ।
ਇੱਕ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਗਰੀਬ ਨਵਾਜ ਕਬੀਰ ਸਾਹਿਬ ਦੇ ਸ਼ਬਦ ਨੂੰ ਲਿਖਦੇ ਹੋਏ ਵਿਰਾਗਮਈ ਉਪਦੇਸ਼ ਦਿੰਦੇ ਹਨ। ਰਾਗ ਦੀ ਸਮਾਪਤੀ ਕਰਦੇ ਹੋਏ ਸਾਰੰਗ ਦੀ ਕਿਹੇ ਭਾਈ ਹਰੀ ਅਕਾਲ ਪੁਰਖ ਤੋਂ ਬਗੈਰ ਇਸ ਮਨ ਜੀਵ ਆਤਮਾ ਦਾ ਕੌਣ ਹੈ ਸਹਾਇਕ। ਕੋਈ ਵੀ ਸਹਾਇਕ ਨੀ ਨਾ ਲੋਕ ਵਿਚ ਨਾ ਪਰਲੋਕ ਵਿਚ।
ਮਾਤ ਪਿਤਾ ਭਾਈ ਸੁਤ ਬਨਤਾ।
ਅਤੇ ਨਾ ਮਾਤਾ ਸਹਾਇਤਾ ਕਰ ਸਕਦੀ ਹੈ, ਨਾ ਪਿਤਾ ਸਹਾਇਤਾ ਕਰ ਸਕਦਾ, ਨਾ ਭਾਈ ਸਹਾਇਤਾ ਕਰ ਸਕਦੇ ਹੈ, ਨਾ ਪੁੱਤਰ ਸਹਾਇਤਾ ਕਰ ਸਕਦੇ ਹੈ, ਨਾ ਇਸਤਰੀ ਸਹਾਇਤਾ ਕਰ ਸਕਦੀ, ਨਾ ਪੁੱਤਰ ਦੀ ਇਸਤਰੀ ਨੂੰ ਸਹਾਇਤਾ ਕਰ ਸਕਦੀ ਹੈ।
ਹਿੱਤ ਲਾਗੋ ਸਭ ਫਨਕਾ।
ਇਹ ਜਿਹੜਾ ਹਿੱਤ ਇਹਨਾਂ ਦੇ ਨਾਲ ਮੋਹ ਲੱਗਾ ਹੋਇਆ ਹੈ ਸਾਰਾ ਇਹ ਫਨਾ ਹੋ ਜਾਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ। ਲੋਕਾਂ ਨੇ ਅਨਵੇਂ ਅੱਖਰ ਕਰਕੇ ਨਫਿਆਂ ਵਾਲਾ ਹਿੱਤ ਸਮਝਿਆ ਹੈ, ਇਹ ਨਫੇ ਨੀ, ਇਹ ਤਾਂ ਬਈ ਨਾਸਵੰਤ ਹੈ ਸਾਰਾ।
ਰਹਾਓ ਆਗੇ ਕਹੋ ਕਿਸ ਤੁਲਹਾ ਬੰਦ ਹੋ।
ਅੱਗੇ ਪਰਲੋਕ ਚ ਜਾਣ ਵਾਸਤੇ ਕੋਈ ਜਪ ਤਪ ਰੂਪੀ, ਪਰਮੇਸ਼ਰ ਦਾ ਸਿਮਨ ਭਜਨ ਰੂਪੀ, ਕੋਈ ਭਾਈ ਪਾਰ ਕਰਨ ਵਾਸਤੇ ਇਹ ਆਸਾ ਰੂਪੀ ਨਦੀ ਤੋਂ ਪਾਰ ਹੋਣ ਵਾਸਤੇ, ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਕੋਈ ਪ੍ਰੇਮ ਦਾ ਤੁਲਾ ਬਣਾਉਣਾ ਕਰੋ। ਜਪ ਤਪ ਦਾ ਪਰਮੇਸ਼ਰ ਦੇ ਜਪ ਤਪ ਕਾ ਬੰਦ ਬੇਰ ਲਾ ਜਿਦ ਲੰਘੇ ਵੇਹਲਾ। ਸੋ ਐਸਾ ਤੁਲਾ ਬਣਾਉਣਾ ਕਰੋ ਰਾਗ ਦਾ ਰੂਪੀ ਨਾਲਿਆਂ ਤੋਂ ਪਾਰ ਹੋਣ ਵਾਸਤੇ। ਸਾਧ ਸੰਗਤ ਜੀ ਇਹ ਪ੍ਰੇਮ ਪ੍ਰੇਮ ਦਾ ਤੁਲਾ ਹੋਣਾ ਚਾਹੀਦਾ ਹੈ। ਆਸਾ ਰੂਪੀ ਨਦੀ ਤੋਂ ਪਾਰ ਹੋਣ ਵਾਸਤੇ ਸਾਧ ਸੰਗਤ ਜੀ ਭਗਤੀ ਰੂਪ ਬੇੜੀ ਹੋਣੀ ਚਾਹੀਦੀ ਹੈ। ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਨਾਮ ਰੂਪੀ ਜਹਾਜ਼ ਚਾਹੀਦਾ ਹੈ, ਇਹ ਬੰਨਣਾ ਕਰੋ।
ਕਿਆ ਪਰਵਾਸਾ ਧਨ ਕਾ।
ਇਹ ਜੇ ਕਹੋ ਵੀ ਧਨ ਅਸੀਂ ਖਰਚ ਕੇ ਆਪਣਾ ਇੰਤਜ਼ਾਮ ਕਰ ਲਾਂਗੇ, ਭਰੋਸਾ ਕੀ ਹੈ ਧਨ ਦਾ? ਜਦੋਂ ਸਵਾਸ ਨਿਕਲ ਗਏ ਉਸ ਵੇਲੇ ਕਿਹਦਾ ਧਨ ਰਹਿਣਾ ਹੈ? ਜਿਹਦੇ ਹੱਥ ਆ ਗਿਆ ਉਸੇ ਦੇ ਕਬਜ਼ੇ ਹੋ ਜਾਣਾ ਹੈ।
ਕਹਾਂ ਵਿਸਾਸਾ ਇਸ ਭਾਂਡੇ ਕਾ।
ਅਤੇ ਜੇ ਕਹੋ ਮੇਰਾ ਸਰੀਰ ਅਜੇ ਬੜਾ ਕਾਇਮ ਹੈ, ਕੋਈ ਲੋੜ ਨਹੀਂ ਇਹਨੂੰ ਹਾਲ ਮੈਨੂੰ ਜਪ ਤਪ ਕਰਨ ਦੀ, ਇਸ ਭਾਂਡੇ ਸਰੀਰ ਦਾ ਕੀ ਭਰੋਸਾ ਕਰਦੇ
ਹੋਤਨਕ ਲਾਗੈ ਠਨਕਾ।
ਇਤਨਕ ਜੇ ਨਮੂਨੀਆ ਹੀ ਹੋ ਗਿਆ ਜਾਂ ਹਾਰਟ ਫੇਲ ਹੋ ਗਿਆ ਜਾਂ ਕੋਈ ਖਿੜਕੀ ਲੱਗ ਗਈ, ਇਹ ਠੋਲਾ ਹੈ ਨਾ, ਇਹ ਰੋਗ ਰੂਪੀ ਠੋਲਾ ਲੱਗ ਗਿਆ ਤੇ ਉਸੇ ਵੇਲੇ ਸਮਾਪਤ ਹੋ ਜਾਊਗਾ, ਡੇਰ ਤਾਂ ਲੱਗਣੀ ਨੀ।
ਸਗਲ ਧਰਮ ਪੁੰਨ ਫਲ ਪਾਵ।
ਹੇ ਭਾਈ ਸਾਰੇ ਜਿੰਨੇ ਧਰਮ ਜੰਗ ਆਦਿਕ ਮੰਨੇ ਹੈ ਅਤੇ ਜਿੰਨੇ ਪੁੰਨ ਦਾਨ ਮੰਨੇ ਹੈ, ਪਵਿੱਤਰ ਥਾਂ ਥੜਾ ਬੰਨ ਕੇ ਕੋਈ ਪੁੰਨ ਦਾਨ ਨਿਯਮ ਦੇ ਨਾਲ ਕਰਨਾ, ਸਰਵ ਧਰਮ
ਪੁੰਨ ਫਲ ਪਾਵ।
ਅਤੇ ਉਹਨਾਂ ਸਾਰਿਆਂ ਪੁੰਨਾਂ ਦਾ ਧਰਮ ਜੰਗ ਆਦਿਕਾਂ ਦਾ ਇਹ ਫਲ ਇਸ ਪ੍ਰਕਾਰ ਪਾ ਲਓਗੇ ਤੁਸੀਂ।
ਸਭ ਜਨ
ਜਿਹੜੇ ਮਹਾਰਾਜ ਦੇ ਭਗਤ ਜਨ ਹਨ ਉਹਨਾਂ ਸਾਰਿਆਂ ਦੇ ਜਨਾਂ ਦੀ ਧੂੜ ਨੂੰ ਚਾਹੋ, ਸਾਰੇ ਪੁੰਨਾਂ ਦਾ ਫਲ ਸਾਨੂੰ ਪ੍ਰਾਪਤ ਹੋ ਜਾਏਗਾ, ਸਾਰੇ ਜੱਗਾਂ ਆਦਿਕਾਂ ਦਾ, ਸਾਰੇ ਪੁੰਨਾਂ ਦਾ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਮਹਾਰਾਜ ਦੇ ਸਾਰਿਆਂ ਪਿਆਰਿਆਂ ਦੇ ਚਰਨਾਂ ਦੀ ਧੂੜ ਨੂੰ ਚੌੜਾ ਕਰ ਹਿਰਦੇ ਚ ਭਾਵਨਾ ਨਾਲ।
ਕਹਿ ਕਬੀਰ ਸੁਣੋ ਰੇ ਸੰਤ ਹੋ,
ਸਾਹਿਬ ਕਬੀਰ ਜੀ ਕਹਿੰਦੇ ਨੇ ਸੰਤ ਆਤਮਕ ਪੁਰਖ ਸੰਤ ਜਨੋ ਸੁਣੋ ਇਸ ਵਿਚਾਰ ਦੇ ਤਾਂ ਇੱਕ ਚਿੱਤ ਹੋ ਕੇ।
ਇਹੋ ਮਨ ਉੱਡਣ ਪੰਖੇਰੂ ਬਣ,
ਇਹ ਜਿਹੜਾ ਮਨ ਜੀਵ ਆਤਮਾ ਇਹ ਤਾਂ ਉੱਡਣਾ ਪੰਖੇਰੂ ਹੈ ਬਣਦਾ, ਜਿਵੇਂ ਬਣ ਦੇ ਵਿੱਚ ਉੱਡਣ ਵਾਲਾ ਪੰਛੀ ਜਦੋਂ ਚਿੱਤ ਕਰਦਾ ਹੈ ਉੱਡ ਜਾਂਦਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਕਬੀਰ ਮਨ ਪੰਖ ਹੀ ਪਏ ਉੱਡ ਉੱਡਦਾ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਮਨ ਤਾਂ ਪੰਛੀ ਦੀ ਨੀ ਆਈ ਹੈ, ਇਹ ਪੰਖੇਰੂ ਸੰਸਾਰ ਰੂਪੀ ਬਣਦੇ ਅੰਦਰ, ਜੇ ਤਾਂ ਕੁਸੰਗੀਆਂ ਨਾ ਮਿਲ ਗਏ ਤਾਂ ਕੁਸੰਗੀ ਬਣ ਜਾਂਦਾ, ਜੇ ਸਤਸੰਗੀਆਂ ਨਾ ਮਿਲ ਜੇ ਸਤਸੰਗੀ ਬਣ ਜਾਂਦਾ। ਉੜਨਾ ਪੰਖ ਹੋਏ ਇਹਦਾ ਸੁਧਾਰ ਕਰ ਲਓ ਚੰਗਾ, ਨਹੀਂ ਤਾਂ ਇਹ ਸਰੀਰ ਰੂਪੀ ਆਲਣੇ ਚੋ ਇਸ ਉੱਡੀ ਜਾਣਾ ਹੈ। ਇਹ ਜੀਵਨ ਇਹ ਫਿਰ ਸਰੀਰ ਚ ਨੀ ਰਹਿਣਾ, ਮੁੜ ਕੇ ਨੀ ਵਾਪਸ ਆਉਣਾ, ਇਹ ਉੱਡਣਾ ਪੰਖੇਰੂ ਹੈ ਜਿਹੜਾ ਮਨੋ ਹੈ। ਇਸ ਮਨ ਦੇ ਤਾਂ ਹੀ ਸੁਧਾਰਨ ਦਾ ਯਤਨ ਕਰੋ, ਲਾਇਕ ਬਣਾਓ, ਫੇਰ ਨੀ ਸਮਾਂ ਮਿਲਣਾ। ਇਹ ਮਨੁੱਖਾ ਜਨਮ ਹੀ ਹੈ, ਇਸ ਵਿੱਚ ਇਹ ਉੱਡ ਜਾਣਾ ਪੰਛੀ ਸੰਸਾਰ ਰੂਪੀ ਜੰਗਲ ਵਿੱਚ। ਇਸ ਦਾ ਉਪਾਅ ਕਰਕੇ ਕੋਈ ਨਾ ਕੋਈ ਸੁਧਾਰ ਲਓ, ਇਸ ਤੇ ਭੋਗ ਪਾਇਆ ਸਾਹਿਬ ਕਬੀਰ ਜੀ ਕਹਿੰਦੇ ਹਨ।
ਆਲਨਾ ਸੀ ਅਗਨਾ